गौड़ी पूर्वी महला पंजवा मेरे मन गुर 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 सद करिया। महाराज सच्चे पातशाह हुण आपां नूं उही वचन कर रहे ने, कहिंदे मेरे मना तू सदा ही धन गुरु उचारना कर। ए मेरे मना गुर 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 सद करिया, मेरे मना हमेशा ही कर वाहिगुरु 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 करी जाया कर। महाराज इहदे नाल की बनेगा, रतन जन्म सफल गुर किया दर्शन कौ बलिहरिया रहाओ। कहिंदे रतन वांगू अमोलक मनुखा जन्म गुरां ने सफल कर दिता, इस लई मैं गुरां दे दर्शन तो बलिहार जांदा। इस नाल जन्म सफला हुंदा है, साडा भी जन्म सफला, साडे परिवारां दा भी जन्म सफला, साडे बच्चां दा भी जन्म सफला। तो जिवें महाराज सच्चे पातशाह ने कहा, जिस सिमरत सब किल विख नासा पितरी होए उधारो, सो हर हर तुम सद ही जापो जाका अंत ना पारो पूता माता की आसीस, निमक ना बिसरो तुम कहो हर हर सदा भजो जगदीश। इस करके बाणी पढ़न नाल कल्ला अपना ही भला नहीं हुंदा, अपने परिवार का भी भला हुंदा, जेड़े अपने चढ़ाइया भी करके बुजुर्ग उन्हां नूं भी फल मिलदा। सतगुरु ने लिखा ना बाणी च, जिस सिमरत सब किल विख नासा पितरी होए उधारो। लोग ते पितरां दे निमित्त लंगर ला छड्या बा ठीक है, नहीं, पितरां दा उधार बाणी ने करना। बाणी पढ़ांगे तां साडे वड्डियां दी मदद हो जांदी है। महाराज जी किन्ना चिर नाम जपीए संगत कहिंदी आ, तुसीं कृपा करके आप ही दसो। महाराज सच्चे पातशाह फरमाउंदे ने, जेते सास ग्रास मन लेता तेते ही गुण गाईया। गुरु अर्जन देव जी कहिंदे मन तू जिन्ने सास ग्रास बाहरले सुवास ते अंदरले सुवास लैंदा ना, तू उन्ने ही वाहिगुरु दे गुण गाउणा कर। अंदर जांदे आउंदे सुवास नाल वाहिगुरु वाहिगुरु करी जा वाहिगुरु वाहिगुरु। जे आपां गुरु ग्रंथ साहिब नूं मत्था टेकदे आं, गुरु अर्जन देव जी नूं मनदे आं शहीदां दे सरताज, तां इह नहीं कि कल्ला हुण नगर कीर्तन ही हो जाणा, नहीं, आपां ने सारिआं ने मिल के गुरु अर्जन देव जी दे बचन नूं मनणा है। सतगुरु कहिंदे आउंदे जांदे सुवास नाल, तड़के पंज मिंट सिर्फ बह के करना जाप, आउंदे जांदे सुवास नाल वाहिगुरु। चाहे तां ਇਹ ਦੋਨੋ ਹੀ ਤਰੀਕੇ ਠੀਕ ਹੈ, ਚਾਹੇ ਤਾਂ ਬਾਹਰ ਨੂੰ ਵਾਹੇ ਕਹਿ ਲਓ ਅੰਦਰ ਨੂੰ ਗੁਰੂ ਕਹਿ ਲਓ, ਚਾਹੇ ਅੰਦਰ ਨੂੰ ਵਾਹੇ ਕਹਿ ਲਓ ਬਾਹਰ ਨੂੰ ਕਹੋ ਗੁਰੂ ਕਹਿ ਲਓ। ਤੜਕੇ ਪੰਜ ਮਿੰਟ ਜਪਿਆ ਹੋਵੇ ਨਾ, ਸਾਰਾ ਦਿਨ ਸਵਾਸਾਂ ਨਾਲ ਕਿਰਿਆ ਹੁੰਦੀ ਰਹਿੰਦੀ, ਸੌਣ ਵੇਲੇ ਫੇਰ ਪੰਜ ਮਿੰਟ, ਪੰਜ ਮਿੰਟ ਆਉਂਦੇ ਜਾਂਦੇ ਸਵਾਸ ਨਾਲ ਵਾਹਿਗੁਰੂ ਕਹੋ। ਕਈ ਵਾਰ ਸੁੱਤਿਆਂ ਪਿਆ ਸਾਰੀ ਰਾਤ ਹੀ ਵਾਹਿਗੁਰੂ ਵਾਹਿਗੁਰੂ ਆਪਣੇ ਆਪ ਹੀ ਹੋਈ ਜਾਂਦਾ। ਸਿਰਫ ਸਵੇਰੇ ਪੰਜ ਮਿੰਟ, ਹਰ ਅੰਮ੍ਰਿਤ ਵੇਲਾ ਬੱਤਾ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟਾ ਨਾ ਹੀ। ਕੀ ਸਵੇਰੇ ਸਵੇਰੇ ਤੜਕੇ ਉੱਠਦੀਆਂ ਬੀਬੀਆਂ ਚਾਰ ਵਜੇ ਪੰਜ ਵਜੇ ਕੰਮ ਤੇ ਜਾਣਾ, ਬੱਚਿਆਂ ਨੇ ਵੀ ਰੋਟੀ ਖਾਣੀ ਹੈ ਸਾਰਿਆਂ ਨੇ, ਉਹ ਸਾਰੇ ਦਿਨ ਦਾ ਕੰਮ ਸਵੇਰੇ ਹੀ ਸਬਜ਼ੀ ਬਣਾ ਕੇ ਪ੍ਰਸ਼ਾਦੇ ਸਵੇਰੇ ਹੀ ਬਣਾ ਦੇਣਾ, ਇੱਕ ਵਾਰੀ ਸਾਰਾ ਦਿਨ ਤਾਂ ਨਹੀਂ ਮੁੜ ਕੇ ਲੋੜ ਪੈਂਦੀ। ਫਿਰ ਜਿਹੜੀ ਚੀਜ਼ ਆਪਾਂ ਸਵੇਰੇ ਹੀ ਬਣਾਤੀ, ਪਿੰਡਾਂ ਦੇ ਵਿੱਚ ਸਵੇਰੇ ਹੀ ਵਾਹਵਾ ਸਾਰੀ ਖੀਰ ਬਣਾ ਕੇ ਰੱਖ ਦਿੰਦੇ ਸੀ, ਕਹਿੰਦੇ ਨਿਆਣੇ ਮੌਜ ਨਾਲ ਸਾਰੇ ਦਿਨ ਖਾਈ ਜਾਣਗੇ, ਇੱਕੋ ਟਾਈਮ ਬਣਦੀ ਖੀਰ, ਦਹੀਂ ਇੱਕੋ ਵਾਰ ਜਮਾਇਆ ਜਾਂਦਾ ਰਾਤ ਨੂੰ, ਕਿੰਨਾ ਸਾਰਾ 2 ਕਿਲੋ ਦਹੀਂ ਜਮਾ ਦਿਓ ਸਾਰਾ ਟੱਬਰ ਰੱਜ ਕੇ ਖਾਂਦਾ ਸਾਰਾ ਦਿਨ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਦਹੀਂ ਜਮਾਉਣ ਨੂੰ ਕਿੰਨੀ ਕੁ ਦੇਰ ਲੱਗਦੀ, ਮਾੜਾ ਜਿਹਾ ਕੋਸਾ ਕੀਤਾ ਵਿੱਚ ਖੱਟਾ ਪਾਇਆ ਦਹੀਂ ਜਮ ਗਿਆ, ਬਸ 5 ਮਿੰਟ ਸਿਰਫ ਸਿਮਰਨ ਕਰਨ ਦੇ ਨਾਲ ਸਵੇਰੇ ਸਾਰਾ ਦਿਨ ਮੌਜ ਲੱਗੀ ਰਹਿੰਦੀ। ਸ਼ਾਮ ਨੂੰ ਸੌਣ ਲੱਗਿਆਂ 5 ਮਿੰਟ ਸਿਮਰਨ ਕਰ ਲਓ, ਸਾਰੀ ਰਾਤ ਹੀ ਮੌਜਾਂ ਰਹਿੰਦੀਆਂ। 4 ਪਹਿਰ ਦਿਨ ਦੇ ਸੁੱਖ ਨਾਲ ਬਤੀਤ ਹੁੰਦੇ, 4 ਪਹਿਰ ਰਾਤ ਦੇ ਸੁੱਖ ਨਾਲ ਬਤੀਤ ਹੁੰਦੇ ਨੇ। ਸਿਰਫ ਸੋਹਲੇ ਸਾਹਿਬ ਦਾ ਪਾਠ ਕਰਦਿਆਂ 5 ਮਿੰਟ ਲੱਗਦੇ, 5 ਮਿੰਟ ਸਿਰਫ, ਤੇ ਜੇ ਬੇਨਤੀ ਕਰ ਦਿਓ ਮਹਾਰਾਜ ਨੂੰ, ਮਹਾਰਾਜ ਕਿਰਪਾ ਕਰਿਓ ਸੁੱਖਾਂ ਦਾ ਰਾਜਾ ਹੋਵਾਂ ਰਾਤ ਨੂੰ ਸੌਣ ਵੇਲੇ। ਇਹ 10ਵੇਂ ਪਾਤਸ਼ਾਹ ਨੇ 101 ਅਰਦਾਸ ਚ ਦੱਸਿਆ, ਰਾਤ ਨੂੰ ਸੌਣ ਵੇਲੇ ਬੇਨਤੀ ਕਰ ਦਿਓ ਮਹਾਰਾਜ ਸੁੱਖਾਂ ਦੇ ਰਾਜੇ ਹੋਈਏ, ਸੁਪਨੇ ਵਿੱਚ ਵੀ ਤੇਰੇ ਦਰਸ਼ਨ ਹੋਣ। ਸੋਹਲਾ ਪਿਆਰ ਨਾਲ ਪੜ੍ਹ ਕੇ ਕੱਲਾ ਕੱਲਾ ਅੱਖਰ ਬੋਲ ਕੇ ਪੜ੍ਹੀਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ। ਫਿਰ ਜੋ ਹੋਏ ਦਇਆਲ ਸਤਿਗੁਰ ਆਪਣਾ ਤਾਂ ਇਹ ਮਤ ਬੁੱਧ ਪਾਈ ਹੈ। ਜਦ ਆਪਣੇ ਸਤਿਗੁਰ ਦੇਵ ਜੀ ਦਿਆਲੂ ਹੁੰਦੇ ਨੇ ਨਾ, ਤਾਂ ਹੀ ਇਹ ਮਤ ਹੁੰਦੀ, ਸਿੱਖਿਆ ਬੁੱਧੀ ਵਿੱਚ ਪ੍ਰਾਪਤ ਹੁੰਦੀ ਸਾਡੇ ਅੰਦਰ। ਮੇਰੇ ਮਨ ਨਾਮ ਲਏ ਜਮ ਬੰਧ ਤੇ ਛੁੱਟ ਹੈ ਸਰਬ ਸੁਖਾਂ ਸੁਖ ਪਾਈ ਹੈ। ਮਹਾਰਾਜ ਕਹਿੰਦੇ ਮੇਰੇ ਮਨਾਂ ਨਾਮੀ ਦੇ ਨਾਮ ਲੈਣ ਕਰਕੇ ਜਮਾਂ ਦੇ ਬੰਧਨਾਂ ਤੋਂ ਛੁੱਟ ਜਾਈਦਾ, ਸਾਰਿਆਂ ਸੁੱਖਾਂ ਦਾ ਮੂਲ ਆਤਮਕ ਸੁੱਖ ਪ੍ਰਾਪਤ ਕਰ ਲਈਦਾ। ਸੇਵ ਸਵਾਮੀ ਸਤਿਗੁਰ ਦਾਤਾ ਮਨ ਵੰਛਤ ਫਲ ਆਈਆ। ਸਭ ਪਦਾਰਥਾਂ ਦੇ ਦਾਤੇ ਜੋ ਸਤਿਗੁਰੂ ਨੇ, ਸਵਾਮੀ ਜਾਣ ਕੇ ਉਹਨਾਂ ਦੀ ਸੇਵਾ ਕਰ। ਤਾਂ ਮਨ ਵੰਛਿਤ ਹੁੰਦੇ ਮਨ ਭਾਉਂਦੇ ਫਲ ਤੈਨੂੰ ਪ੍ਰਾਪਤ ਹੋਣਗੇ। ਸਾਰੇ ਪਦਾਰਥਾਂ 'ਚ ਦਾਤੇ ਸਤਿਗੁਰ ਨੇ, ਸਵਾਮੀ ਜਾਣ ਕੇ ਉਹਨਾਂ ਦੀ ਸੇਵਾ ਕਰ, ਇਹ ਮੇਰਾ ਮਾਲਕ ਹੈ। ਗੁਰੂ ਗ੍ਰੰਥ ਸਾਹਿਬ ਤੋਂ ਇੰਨਾ ਨਹੀਂ ਡਰਦੇ ਆਪਾਂ, ਕਹਿੰਦੇ ਮੇਰਾ ਬੌਸ ਨਾਰਾਜ਼ ਹੋ ਜਾਵੇ ਮੈਂ ਟਾਈਮ ਸਿਰ ਨਾ ਪਹੁੰਚਿਆ। ਬੌਸ ਸਾਰੀ ਦੁਨੀਆਂ ਦਾ ਬੌਸ ਕੌਣ ਹੈ, ਮਾਲਕ ਕੌਣ ਹੈ? ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸਭ ਦੁਨੀਆਂ ਦਾ ਮਾਲਕ ਹੈ। ਇਹ ਨਾ ਨਾਰਾਜ਼ ਹੋਣ ਬਸ, ਭਾਵੇਂ ਵੀ ਬਾਹਰੋਂ ਹੀ ਕਿਸੇ ਕਵੀ ਨੇ ਉਦੋਂ ਪੁਰਾਣੇ ਟਾਈਮਾਂ 'ਚ ਇੱਕ ਲਿਖੀ ਸੀ ਲਾਈਨ, ਬੜੀ ਵਧੀਆ ਵੈਸੇ ਉਹਦੇ 'ਚ ਸਿੱਖਿਆ ਤਾਂ ਬੜੀ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ, ਦੁਨੀਆਂ ਸਾਰੀ ਰੁੱਸ ਜੇ, ਸਰਜੂ ਬਾਹਰ ਕਲਗੀ ਧਰ ਰੁੱਸ ਜਾਣ ਫੇਰ ਨਹੀਂ ਸਰਦਾ। ਦਸਵੇਂ ਪਾਤਸ਼ਾਹ ਦੀ ਖੁਸ਼ੀ ਲਓ, ਕਲਗੀਆਂ ਵਾਲੇ ਬਾਜਾਂ ਵਾਲੇ ਜੇ ਖੁਸ਼ ਹੋ ਜਾਣ, ਹੋਰ ਕੀ ਚਾਹੀਦਾ, ਪੰਜ ਕਕਾਰ ਪਾਉਣ ਨਾਲ ਹੀ ਖੁਸ਼ ਹੋ ਜਾਂਦੇ। ਪਾਲੇ ਬਈ, ਹਾਂਜੀ ਮੈਂ ਗੁਰੂ ਵਾਲਾ ਬਣ ਗਿਆ, ਪੰਜ ਬਾਣੀਆਂ ਪੜ੍ਹਦਾ, ਮਹਾਰਾਜ ਇੰਨੇ ਖੁਸ਼ ਹੁੰਦੇ ਆ ਵੀ ਮੇਰਾ ਪੁੱਤ, ਬਸ ਸਾਰਾ ਦਿਨ ਉਹ ਸਿਰ 'ਤੇ ਹੱਥ ਫੇਰਦੇ ਨੇ, ਇਹ ਮੇਰਾ ਪੁੱਤ ਪੰਜ ਬਾਣੀਆਂ ਪੜ੍ਹਦਾ, ਇਹ ਪੰਜ ਕਕਾਰ ਪਾਉਂਦਾ। ਕਲਗੀਆਂ ਵਾਲੇ ਦੀ ਖੁਸ਼ੀ ਲੈਣੀ ਬਹੁਤ ਸੌਖੀ ਹੈ, ਅਮਰ ਛੱਕ ਕੇ ਗੁਰੂ ਵਾਲੇ ਬਣ ਜਾਈਏ। ਰਹਿਤ ਕ੍ਰਹਿਤ ਦਾ ਧਿਆਨ ਰੱਖੋ, ਸਤਿਗੁਰੂ ਮਹਾਰਾਜ ਆਪ ਹੀ ਕਿਰਪਾ ਕਰਦੇ ਨੇ। ਸਤਿਗੁਰੂ ਜੀ ਬਹੁਤ ਖੁਸ਼ ਹੁੰਦੇ ਸੰਗਤ 'ਤੇ ਜੇ ਅੰਮ੍ਰਿਤ ਛੱਕ ਲਏ, ਰਹਿਤ ਰੱਖੇ, ਮਰਿਆਦਾ ਰੱਖੇ ਕੋਈ। ਸੇਵ ਸਵਾਮੀ ਸਤਿਗੁਰ ਦਾਤਾ, ਮਨ ਵੰਛਿਤ ਫਲ ਆਈਐ, ਪ੍ਰਾਪਤ ਹੁੰਦੇ ਨੇ ਆ ਕੇ। ਨਾਮ ਇਸ਼ਟ ਮੀਤ ਸੁਤ ਕਰਤਾ, ਮਨ ਸੰਗ ਤਿਉਹਾਰੈ ਚੱਲੈ। ਸਭ ਦਾ ਕਰਤਾ ਜੋ ਵਾਹਿਗੁਰੂ ਆ, ਉਹਦੇ ਨਾਮ ਨੂੰ ਇਸ਼ਟ ਮੀਤ ਪਿਆਰਾ ਮਿੱਤਰ ਤੇ ਪੁੱਤਰ ਸਮਝਣਾ ਕਰ, ਨਾਮ ਨੂੰ, ਨਾਮ ਨੂੰ ਆਪਣਾ ਪਿਆਰਾ ਮਿੱਤਰ ਤੇ ਪੁੱਤਰ ਸਮਝਣਾ ਕਰ। ਕਹਿੰਦੇ ਮਨ ਵਾਹਿਗੁਰੂ ਦਾ ਨਾਮ ਹੀ ਪ੍ਰਲੋਕ 'ਚ ਤੇਰੇ ਨਾਲ ਚੱਲੇਗਾ, ਬਸ ਅੱਗੇ ਬੜੀ ਮੌਜ ਰਹਿੰਦੀ ਪ੍ਰਲੋਕ ਦੇ ਵਿੱਚ। ਜੇ ਇੱਥੋਂ ਸਰੀਰ ਛੱਡ ਕੇ ਇਨਸਾਨ ਚੱਲਿਆ ਵੀ ਜਾਂਦਾ, ਅੱਗੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਨੇ, ਬੜੀ ਮਾੜੀ ਹਾਲਤ, ਨੰਗਾ ਦੋਜਕ ਚੱਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪੱਛੋ ਤਾਵਣਾ। ਇਹ ਗੱਲਾਂ ਸਾਰੀਆਂ ਜਿਹੜੀਆਂ ਲਿਖੀਆਂ, ਇਹ ਐਵੇਂ ਨਹੀਂ ਸੁਣਾਉਣ ਜਾਂ ਮਖੌਲ ਜੇ ਨਹੀਂ ਹੈਗਾ, ਇਹ ਵੀ ਪਤਾ ਨਹੀਂ ਸੱਚ ਹੈ ਕਿ ਝੂਠ। ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਲਿਖ ਦਿੱਤਾ ਉਹ ਤਾਂ ਸੱਚ ਹੀ ਸੱਚ ਹੈ ਤਿੰਨਾਂ ਕਾਲਾਂ 'ਚ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਫਰਮਾਉਂਦੇ ਨੇ, ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈ ਹੈ ਪਲ ਹੈ। ਆਪਣੇ ਸਤਿਗੁਰਾਂ ਦੀ ਸੇਵਾ ਕਰ, ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰ, ਕਿਉਂਕਿ ਗੁਰਾਂ ਪਾਸੋਂ ਹੀ ਬੁੱਧੀ ਰੂਪ ਪੱਲੇ ਵਿੱਚ ਨਾਮ ਪੈਂਦਾ। ਪਹਿਲਾ ਨਾਮ ਪੰਜ ਪਿਆਰੇ ਦਿੰਦੇ ਨੇ, ਵਾਹਿਗੁਰੂ ਵਾਹਿਗੁਰੂ ਮੂਲ ਮੰਤਰ, ਪੰਜ ਪਿਆਰੇ ਬੋਲ ਕੇ ਪੰਜ ਵਾਰੀ ਮੂਲ ਮੰਤਰ ਕਰਾਉਂਦੇ, ਪੰਜ ਵਾਰੀ ਵਾਹਿਗੁਰੂ ਮੰਤਰ ਕਰਾਉਂਦੇ ਨੇ, ਅੱਖਰੀ ਨਾਮ ਅੱਖਰੀ ਸਾਲਾਹ। ਫੇਰ ਜਿਹੜਾ ਬੁੱਧੀ ਰੂਪ ਪੱਲੇ ਵਿੱਚ ਸਤਿਗੁਰੂ ਗ੍ਰੰਥ ਸਾਹਿਬ ਪਾਉਂਦੇ, ਉਹ ਹੁੰਦਾ ਪ੍ਰਕਾਸ਼, ਉਹ ਪ੍ਰਕਾਸ਼ ਰੂਪ ਨਾਮ ਸਤਿਗੁਰੂ ਬਖਸ਼ਿਸ਼ ਕਰਦੇ ਨੇ ਫਿਰ। ਸੋ ਜਿਵੇਂ ਅਭਿਆਸ ਕਰਦਿਆਂ ਕਰਦਿਆਂ ਫਿਰ ਬਖਸ਼ਿਸ਼ਾਂ ਹੁੰਦੀਆਂ ਨੇ। ਸੋ ਇੱਕ ਜਾਣੇ ਨੇ ਲਿਖ ਦਿੱਤਾ ਕਿ ਇਹ ਬੰਦੇ ਨੂੰ 10 ਕਿਲੋ ਇੰਨੀ ਚੀਜ਼ ਦੇ ਦਿਓ, ਲਿਖਤੀ ਚੀਜ਼ ਘਰੇ ਨਹੀਂ ਜਾਂਦੀ ਜਾਂਦੀ, ਲਿਖਤੀ ਪਰਚੀ ਘਰੇ ਲਿਆਇਆ, ਮੈਂ ਉਦਾਹਰਣ ਦੇ ਰਿਹਾ। ਪਰ ਜਦੋਂ ਆਪਾਂ ਜਾਂਦੇ ਹਾਂ ਜਿੱਥੇ ਲਿਖ ਕੇ ਭੇਜੇ ਵੀ ਉਹ ਫਲਾਨੇ ਥਾਂ ਚੱਲਿਆ ਜਾਵੇ, ਉੱਥੋਂ 10 ਕਿਲੋ ਚੀਜ਼ ਮਿਲ ਜਾਣੀ, ਫਿਰ ਉਹ 10 ਕਿਲੋ ਚੀਜ਼ ਜਿਹੜੀ ਆ ਸੋਲਿਡ ਰੂਪ ਵਿੱਚ ਫਿਰ ਸਾਡੇ ਥੈਲੇ 'ਚ ਪੈਂਦੀ ਹੈ। ਪੰਜ ਪਿਆਰੇ ਸਾਨੂੰ ਮੂਲ ਮੰਤਰ ਗੁਰਮੰਤਰ ਦਿੰਦੇ ਨੇ, ਫਿਰ ਅਸੀਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਚੌਰ ਕਰੀ ਜਾਓ, ਸੇਵਾ ਕਰੀ ਜਾਓ, ਨਾਲ ਸਤਨਾਮ ਵਾਹਿਗੁਰੂ ਨਾਲ ਮੂਲ ਮੰਤਰ ਦਾ ਅਭਿਆਸ ਕਰੀ ਜਾਓ, ਸਤਿਗੁਰਾਂ ਅੱਗੇ ਬੇਨਤੀ ਕਰੋ ਕਿ ਨਾਮ ਦੀ ਦਾਤ ਕਿਰਪਾ ਕਰੋ। ਪੰਜ ਪਿਆਰਿਆਂ ਨੇ ਬਖਸ਼ਿਸ਼ ਕਰ ਦਿੱਤੀ, ਪਰ ਉਹਦੇ ਉੱਤੇ ਅਭਿਆਸ ਕਰਕੇ ਜਿਹੜਾ ਅਸੀਂ ਪ੍ਰਕਾਸ਼ ਰੂਪ ਵਿੱਚ ਵਾਹਿਗੁਰੂ ਮੰਤਰ ਲੈਣਾ, ਗਿਆਨ ਅੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਪੰਜ ਪਿਆਰਿਆਂ ਨੇ ਮੁੱਖੋਂ ਬੋਲ ਕੇ ਸਾਨੂੰ ਮੁੱਖ ਤੱਕ ਦਿੱਤਾ ਵਾਹਿਗੁਰੂ ਮੰਤਰ, ਭਾਈ ਪੰਜ ਪਿਆਰਿਆਂ ਨੇ ਇਉਂ ਦਿੱਤਾ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਦਾ ਅਭਿਆਸ ਕਰੀ ਜਾਓ, ਗਾਵੀਆ ਸੁਣੀਆਂ ਮਨ ਰੱਖੀਆ ਪਾਓ। ਜਦੋਂ ਉਹਦਾ ਅਭਿਆਸ ਆਪਾਂ ਕਰਦੇ ਬਹੁਤ ਸਮਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਹੱਥੀਂ ਸੇਵਾ ਕਰਦੇ ਹਾਂ, ਸੰਗਤ ਦੀ ਸੇਵਾ ਕਰਦੇ ਹਾਂ, ਦਰਬਾਰ ਸਾਹਿਬ ਦੀ ਸੇਵਾ ਕਰਦੇ ਹਾਂ, ਤਾਂ ਫਿਰ ਉਹ ਸਾਡੇ ਹਿਰਦੇ ਦੇ ਵਿੱਚ ਜਾ ਕੇ ਜਿਹੜਾ ਨਾਮ ਨੇ ਵਾਸਾ ਕਰਨਾ ਹੈ ਹਿਰਦੇ ਦੇ ਅੰਦਰ, ਉਹ ਵਾਸਾ ਸਤਿਗੁਰੂ ਦੀ ਕਿਰਪਾ ਨਾਲ ਹੋਣਾ। ਸਤਿਗੁਰੂ ਜੀ ਹਿਰਦੇ 'ਚ ਨਾਮ ਵਸਾਉਂਦੇ ਨੇ, ਪੰਜ ਪਿਆਰੇ ਮੁੱਖ ਰਾਹੀਂ ਬੋਲ ਕੇ ਕੰਨਾਂ ਰਾਹੀਂ ਸੁਣਾ ਕੇ ਸਾਨੂੰ ਦਿੰਦੇ ਨੇ ਜਪਣ ਨੂੰ, ਤੇ ਸਤਿਗੁਰੂ ਸਾਡੇ ਹਿਰਦੇ 'ਚ ਵਸਾਉਂਦੇ ਨੇ। ਇਹ ਸਤਿਗੁਰੂ ਨੇ ਕਿਰਪਾ ਕਰਨੀ ਸੇਵਾ ਨਾਲ, ਕਰ ਸੇਵਾ ਸਤਿਗੁਰ ਆਪਣੇ ਕੀ ਗੁਰ ਤੇ ਪਾਈ ਹੈ ਪਲ ਹੈ। ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨਸੇ ਸਰਬਾਂਦੇਸਾ। ਜਦੋਂ ਗੁਰੂ ਸਾਹਿਬ ਕਿਰਪਾਲੂ ਹੋਏ ਤਾਂ ਵਾਹਿਗੁਰੂ ਨੇ ਵੀ ਕਿਰਪਾ ਕਰ ਦਿੱਤੀ, ਦੋ ਗੱਲਾਂ ਆਈਆਂ ਨੇ, ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ। ਜਦੋਂ ਗੁਰੂ ਸਾਹਿਬ ਕਿਰਪਾਲੂ ਹੋਏ ਤਾਂ ਸਤਿਗੁਰੂ ਅਕਾਲ ਪੁਰਖ ਜੀ ਨੇ ਵੀ ਫਿਰ ਕਿਰਪਾ ਕਰ ਦਿੱਤੀ, ਜਿਸ ਕਰਕੇ ਸਾਰੇ ਸੰਸੇ ਨਾਸ਼ ਹੋ ਗਏ ਸਾਡੇ। ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸਾ। ਸਤਿਗੁਰੂ ਕਥਨ ਕਰਦੇ ਨੇ ਅਸੀਂ ਤਾਂ ਹਰੀ ਦਾ ਕੀਰਤਨ ਕਰਕੇ ਹੀ ਸੁਖ ਪਾਇਆ ਅਤੇ ਸਾਰੇ ਜਿਹੜੇ ਕਲੇਸ਼ ਸੀ ਸਾਡੇ ਅੰਦਰ ਨਾ, ਅਵਿਦਿਆ ਸਮਤਾ ਅਭਿਨਿਵੇਸ਼ ਰਾਗ ਦਵੈਸ਼, ਸਾਰੇ ਕਲੇਸ਼ ਮਿਟ ਗਏ ਨੇ। ਨਾਮ ਜਪਣ ਨਾਲ ਸ਼ਾਂਤੀ ਪ੍ਰਾਪਤ ਹੁੰਦੀ, ਨਾਮ ਜਪਣ ਨਾਲ ਟਿਕਾਓ ਮਿਲਦਾ, ਨਾਮ ਜਪਣ ਨਾਲ ਇਕਾਗਰਤਾ ਮਿਲਦੀ ਹੈ। ਨਾਮ ਵਿੱਚ ਤਾਕਤ ਬਹੁਤ ਜ਼ਿਆਦਾ ਹੈ, ਪਰ ਆਪਾਂ ਨੂੰ ਹੀ ਨਹੀਂ ਪਤਾ ਲੱਗਿਆ ਵਿੱਚ ਨਾਮ 'ਚ ਇੰਨੀ ਤਾਕਤ ਹੈ। ਸੋ ਬੱਚਿਆਂ ਦੇ ਛੋਟੇ ਛੋਟੇ ਬੱਚੇ ਜਨਮ ਲੈਂਦੇ ਆਪਣੇ ਘਰਾਂ ਵਿੱਚ, ਉਹਨਾਂ ਨੂੰ ਗੋਦੀ 'ਚ ਪਾ ਕੇ ਉਹਨਾਂ ਦੇ ਸਿਰ 'ਤੇ ਹੱਥ ਫੇਰਦੇ ਹੋਏ ਮੂਲ ਮੰਤਰ ਦੇ ਪਾਠ ਕਰਦਿਆ ਕਰੋ ਨਾਲ, ਉਹਦੇ ਨਾਲ ਬੜਾ ਅਸਰ ਪੈ ਜਾਂਦਾ ਨਿਆਣੇ 'ਤੇ। ਨਿਆਣਾ ਆਪ ਤਾਂ ਪਾਠ ਨਹੀਂ ਕਰ ਸਕਦਾ, ਉਹਨੂੰ ਕੋਲ ਬਹਿ ਕੇ ਉਹੀ ਸੁਣਾਈ ਜਾਓ, ਵਾਹਿਗੁਰੂ ਵਾਹਿਗੁਰੂ ਕਰੀ ਜਾਓ। ਜਦ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਨੇ ਜਨਮ ਲਿਆ, ਉਹਨਾਂ ਦੇ ਪਿਤਾ ਜੀ ਨੇ ਕਿਹਾ ਖਜਾਨ ਸਿੰਘ ਜੀ ਨੇ ਦਾਈ ਨੂੰ, ਕਹਿੰਦੇ ਦੇਖ ਮਾਈ ਗੱਲ ਇਹ ਆ, ਮੇਰੇ ਘਰ ਲੜਕਾ ਹੋਣਾ ਮੈਨੂੰ ਪਤਾ, ਕਿਉਂਕਿ ਬਾਬਾ ਜੀ 101 ਜਪਜੀ ਸਾਹਿਬ ਰੋਜ਼ ਕਰਦੇ ਸੀ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਕੰਠ ਸੀ ਉਹਨਾਂ ਨੂੰ, ਬੜੀ ਵੱਡੀ ਹਸਤੀ ਹੋਏ ਮਹਾਂਪੁਰਖ। ਕਹਿੰਦੇ ਦਾਈ ਨੂੰ ਕਹਿਣ ਲੱਗੇ, ਦੇਖ ਲੜਕਾ ਹੋਣਾ ਤੂੰ ਉੱਚੀ ਰੌਲਾ ਨਾ ਪਾਈ, ਵਧਾਈਆਂ ਜੀ ਲੜਕਾ ਹੋ ਗਿਆ। ਕਹਿੰਦੇ ਮੇਰੇ ਪੁੱਤ ਨੂੰ ਇਹ ਨਾ ਸੁਣਾਈ ਪਹਿਲਾਂ, ਜਦ ਵੀ ਲੜਕਾ ਹੀ ਹੋਣਾ ਬਸ, ਜਦੋਂ ਉਹਨੇ ਜਨਮ ਲੈ ਲਿਆ ਤੂੰ ਬਸ ਕਰਨਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੇਰੇ ਪੁੱਤ ਦੇ ਕੰਨੀ ਪਹਿਲਾਂ ਵਾਹਿਗੁਰੂ ਪਾਈ, ਦੁਨਿਆਵੀ ਗੱਲਾਂ ਨਾ ਪਾਈ। ਸਾਰਿਆਂ ਨੂੰ ਰੋਕਤਾ, ਕੋਈ ਪੈਸੇ ਨਹੀਂ ਫੜਾਊਗਾ ਮੇਰੇ ਪੁੱਤ ਨੂੰ, ਬੁੜੀਆਂ ਪਹਿਲਾਂ ਹੀ 5 ਰੁਪਈਏ ਜਦੇ 5 ਪਹਿਲਾਂ ਹੀ ਮਾਇਆ 'ਚ ਫਸਾਈ ਜਾਂਦੇ ਪੁੱਤ ਨੂੰ, ਮਾਲਾ ਨਹੀਂ ਫੜਾਉਣੀ ਮਾਇਆ ਫੜਾਉਣੀ ਹੈ। ਉਸ ਵਕਤ ਕਹਿਣ ਲੱਗੇ ਵੀ ਮੈਨੂੰ ਫੜਾ ਦਿਓ ਇਸ਼ਨਾਨ ਕਰਾ ਕੇ। ਨਾਲ ਦੇ ਕਮਰੇ 'ਚ ਪ੍ਰਕਾਸ਼ ਸੀ, ਪਰੇ ਸਰਦੀ ਦੇ ਦਿਨ ਰੂੰ 'ਚ ਲਪੇਟ ਕੇ ਪਹਿਲਾਂ ਲਿਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੂੰ ਚੱਕੀ ਅੱਖਾਂ ਤੋਂ, ਲੈ ਪੁੱਤ ਪਹਿਲਾਂ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰ, ਟੇਕ ਮੱਥਾ ਮਾਰਨ ਮੱਥਾ ਟਿਕਾਇਆ, ਫਿਰ ਉੱਥੇ ਬਹਿ ਕੇ ਉਹ ਬਾਟੇ 'ਚ ਅੰਮ੍ਰਿਤ ਤਿਆਰ ਕੀਤਾ, ਫਿਰ 5 ਬੂੰਦਾਂ ਉਹਦੇ ਮੁੱਖ 'ਚ ਪਾਈਆਂ, ਸੀਸ 'ਚ ਪਾਈਆਂ, ਅੱਖਾਂ 'ਚ ਪਾਈਆਂ, ਫਿਰ ਮੂਲ ਮੰਤਰ ਦੇ ਹੌਲੀ ਹੌਲੀ 5 ਪਾਠ ਸੁਣਾਏ, ਫਿਰ 5 ਵਾਰੀ ਵਾਹਿਗੁਰੂ ਕਿਹਾ, ਫਿਰ ਲਿਜਾ ਕੇ ਫੜਾਇਆ, ਕਹਿੰਦਾ ਹੁਣ ਦੁੱਧ ਪਿਆਓ ਇਹਨੂੰ। ਉਹ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਭਿੰਡਰ ਵਾਲੇ ਮਹਾਂਪੁਰਸ਼, ਉਹ ਇੰਨੀ ਵੱਡੀ ਹਸਤੀ ਐਵੇਂ ਨਹੀਂ ਬਣੇ। ਇਹ ਆਪਾਂ ਤਾਂ ਸੰਸਕਾਰ ਕਰਦੇ ਨਹੀਂ, ਆਪਣੇ ਤਾਂ ਨਿਆਣੇ ਕਿੱਡੇ ਕਿੱਡੇ ਹੋ ਗਏ, ਆਪਾਂ ਤਾਂ ਕਦੇ ਇਹਨਾਂ ਨੂੰ ਛਕਾਇਆ ਹੀ ਨਹੀਂ ਅੰਮ੍ਰਿਤ। ਆਪਾਂ ਤਾਂ ਜ਼ਿਆਦਾ ਬਹੁਤੇ ਲੋਕ, ਸਾਰੇ ਤਾਂ ਨਹੀਂ, ਬਹੁਤੇ ਲੋਕ ਤਾਂ ਇੱਕ ਸ਼ਰਾਬੀ ਜਿਹਾ ਬੰਦਾ ਇੱਕ ਵਾਰ ਮਿਲਿਆ, ਅਸੀਂ ਕਿਹਾ ਵੀ ਅੰਮ੍ਰਿਤ ਐਂ ਛਕਾਈ ਦਾ, ਬਾਹਰ ਕਿਤੇ ਬੈਠੇ ਸੀ ਜੀ ਕਥਾ ਕਰਨ ਗਏ, ਬੜੇ ਸਾਲਾਂ ਦੀ ਗੱਲ ਹੈ। ਕਹਿੰਦਾ ਮੈਂ ਤਾਂ ਜੀ ਆਪਦੇ ਪੁੱਤ ਨੂੰ ਪਹਿਲਾਂ ਇੱਕ ਤੁਪਕਾ ਨਾ ਸ਼ਰਾਬ ਦਾ ਮੂੰਹ ਨੂੰ ਲਾਇਆ, ਲੈ ਮੇਰਾ ਪੁੱਤ ਨਸ਼ੇ ਪੱਤੇ ਖੜਾ, ਸਾਰੀ ਜ਼ਿੰਦਗੀ ਇਹੀ ਖਾਈ ਜਾਈ। ਸਾਡੇ ਬੰਦੇ ਤਾਂ ਐਂ ਕਰਦੇ ਨੇ। ਇਸ ਕਰਕੇ ਵੀ ਧਿਆਨ ਰੱਖਣਾ ਵੀ ਸਾਡੇ ਪੁੱਤ ਨੂੰ ਜੰਮਦਿਆਂ ਸਾਰ ਹੀ ਅੰਮ੍ਰਿਤ ਸੰਸਕਾਰ ਹੋਵੇ, ਉਹਦੇ ਕੰਨਾਂ ਵਿੱਚ ਬਾਣੀ ਪਵੇ, ਫਿਰ 40 ਦਿਨ ਇੱਕ ਲੱਤ ਦੇ ਭਾਰ ਖੜ ਕੇ ਮਾਤਾ ਜੀ ਨੇ ਪਾਠ ਕੀਤਾ ਸੀ ਸੁਖਮਨੀ ਸਾਹਿਬ ਦਾ ਰੋਜ਼ ਇੱਕ, ਫਿਰ ਜਦੋਂ ਜਨਮ ਲਿਆ ਮਹਾਂਪੁਰਖਾਂ ਨੇ ਸਹਿਜ ਪਾਠ ਉੱਚੀ ਬੋਲ ਬੋਲ ਕੇ ਸੁਣਾਇਆ ਸੀ ਉਹ ਬੱਚੇ ਨੂੰ ਸਾਰਾ, ਨਾਲ ਦੇ ਕਮਰੇ 'ਚ ਪਾਠੀ ਨੂੰ ਕਿਹਾ ਉੱਚੀ ਉੱਚੀ ਬੋਲੀ ਮੇਰੇ ਪੁੱਤ ਨੂੰ ਸਾਰਾ ਸਹਿਜ ਪਾਠ ਸੁਣਾਉਣਾ। ਇਸ ਕਰਕੇ ਹੈ ਕਿ ਜਿਹਦਾ ਪਿਤਾ 101 ਜਪਜੀ ਸਾਹਿਬ ਕਰਦਾ ਸੀ, ਜਿਹਨੂੰ ਗੁਰੂ ਗ੍ਰੰਥ ਸਾਹਿਬ ਕੰਠ ਸੀ ਅਤੇ ਜਿਹੜਾ ਮਰਿਆਦਾ ਦਾ ਧਾਰਨੀ ਸੀ, ਉਹਦਾ ਪੁੱਤਰ ਆਪੇ ਹੀ ਅੱਗੇ ਲਾਇਕ ਹੁੰਦਾ। ਫਿਰ ਇਹ ਸਾਡੇ ਜਿਹੜੀ ਸ਼ਰਾਬ ਕੋਈ ਪੀਂਦਾ, ਕੋਈ ਮਾੜੀ ਚੀਜ਼ ਖਾਂਦਾ, ਕੋਈ ਮੀਟ ਖਾਂਦਾ, ਕੋਈ ਆਮਲੇਟ ਖਾਂਦਾ, ਸਾਡੇ ਸਰੀਰ ਅੰਦਰ ਉਹਦਾ ਹੀ ਖੂਨ ਬਣਦਾ ਨਾ, ਸੰਚਾਰ ਤਾਂ ਉਹੀ ਹੈ ਨਾ, ਅਤੇ ਔਲਾਦ ਵਿੱਚ ਫਿਰ ਸਿੱਖੀ ਕਿਵੇਂ ਆ ਸਕਦੀ ਹੈ? ਔਲਾਦ ਤਾਂ ਪਹਿਲਾਂ ਜੰਮਦੀ ਕਹੋਗੀ ਬੱਕਰੇ ਹੀ ਬੁਲਾਉਣੇ ਮੈਂ ਤਾਂ। ਇਸ ਕਰਕੇ ਪਹਿਲਾਂ ਜੇ ਸਾਡਾ ਆਪਣਾ ਜੀਵਨ ਸਾਰਿਆਂ ਦਾ ਚੰਗਾ ਹੋਊਗਾ ਤਾਂ ਸਾਡੀ ਔਲਾਦ ਚੰਗੀ ਹੋਊਗੀ, ਅਤੇ ਜੇ ਆਪਣੀ ਚੜ੍ਹਦੀ ਕਲਾ ਨਾ ਹੋਈ ਤਾਂ ਨਿਆਣਿਆਂ ਨੂੰ ਬੇਸ਼ੱਕ ਲਿਆਈ ਜਾਇਓ ਤੁਸੀਂ ਕੈਂਪਾਂ ਦੇ ਵਿੱਚ, ਜਦ 8ਵੀਂ ਤੱਕ ਤਾਂ ਨਿਆਣੇ ਕਹਿੰਦੇ ਇੱਥੇ ਬੜੇ ਸੋਹਣੇ ਰਹਿੰਦੇ ਨੇ, ਜੱਜਾਂ ਦੇ ਅਪਗ੍ਰੇਡ ਉੱਪਰ ਕਾਲਜਾਂ ਦੇ ਵਿੱਚ, ਉਹ ਕਹਿੰਦੇ ਜੀ ਚੰਗਾ ਭਲਾ ਸੀਗਾ, ਪਤਾ ਨਹੀਂ ਕੀ ਹੋ ਗਿਆ, ਹੋਣਾ ਹੀ ਸੀ ਫਿਰ ਉਹ, ਜਾਂ ਸਿੱਖੀ ਦੀ ਜਾੜੀ ਨਹੀਂ ਸੀ ਪੱਕੀ ਰੱਖੀ ਹੋਈ। ਇਸ ਕਰਕੇ ਸਾਰੀ ਸੰਗਤ 'ਤੇ ਬੇਨਤੀ ਪ੍ਰਵਾਨ ਕਰੋ, ਪਹਿਲਾਂ ਆਪਾਂ ਖਾਲਸਾ ਕੌਮ ਨੇ ਆਪਣਾ ਜੀਵਨ ਉੱਚਾ ਕਰਨਾ ਅਤੇ ਆਪਣੇ ਬੱਚਿਆਂ ਉੱਤੇ ਚੰਗਾ ਪ੍ਰਭਾਵ ਤਾਂ ਹੀ ਪੈ ਸਕਦਾ ਜੇ ਆਪਾਂ ਰਹਿਤ ਵਾਲੇ ਬਣੀਏ, ਬਾਣੀ ਪੜ੍ਹੀਏ, ਸਤਿਗੁਰੂ ਦੀ ਕਿਰਪਾ ਹੋਵੇ, ਬਖਸ਼ਿਸ਼ ਹੋਵੇ। ਇੱਕ ਸਵੇਰ ਦੇ ਨਿਤਨੇਮ 'ਚ ਇੱਕ ਸ਼ਾਮ ਨੂੰ ਰਹਿ ਰਾਸ ਵੇਲੇ ਰਾਤ ਕੀਰਤਨ ਸੋਹਲੇ ਜਿਹੜਾ ਅਰਦਾਸ ਕਰਨੀ ਆ ਨਾ, ਉਹ 'ਚ ਇਹ ਜ਼ਰੂਰ ਕਹਿਣਾ ਕਿ ਮਹਾਰਾਜ ਸਾਡੇ ਬੱਚਿਆਂ ਨੂੰ ਨਾਮਦਾਨ ਬਖਸ਼ੋ ਅਤੇ ਸਿੱਖੀ ਬਖਸ਼ੋ। 3 ਵਾਰੀ ਅਰਦਾਸ, 5 ਵਾਰੀ ਅਰਦਾਸ ਦਿਹਾੜੀ 'ਚ ਕਰਨੀ ਆ, ਇਹ 10ਵੇਂ ਪਾਤਸ਼ਾਹ ਦਾ ਹੁਕਮ ਹੈ। ਕਿ ਆਪਣੇ ਬੱਚਿਆਂ ਲਈ ਅਰਦਾਸ ਕਰੋ ਕਿ ਬੱਚਿਆਂ ਨੂੰ ਸਿੱਖੀ ਬਖਸ਼ੋ, ਨਾਮਦਾਨ ਬਖਸ਼ੋ। ਮੂਲ ਮੰਤਰ ਦਾ ਪਾਠ ਬੱਚੇ ਲਈ ਕਰਕੇ ਬੇਨਤੀ ਕਰੋ, ਮਹਾਰਾਜ ਇਹ ਫਲ ਬੱਚੇ ਨੂੰ ਲਾਇਓ, ਪਰ ਨਾਲ ਸਿੱਖੀ ਬਖਸ਼ੋ, ਨਾਮਦਾਨ ਬਖਸ਼ੋ। ਕਿਤੇ ਸਿੱਖ ਐਵੇਂ ਨਹੀਂ ਬਣ ਜਾਂਦਾ ਵੀ ਸੁੱਤੇ ਸੇ ਤੁਰਿਆ ਤੁਰਿਆ ਜਾਂਦਾ ਸਿੱਖ ਬਣ ਗਿਆ। ਸਿੱਖ ਬਣਾਉਣਾ ਬਹੁਤ ਮਿਹਨਤ ਦਾ ਕੰਮ ਹੈ। ਜੇ ਆਪਾਂ ਆਪਣੀ ਜ਼ਿੰਦਗੀ 'ਚ ਸਿਰਫ ਆਪਣੀ ਔਲਾਦ ਨੂੰ ਹੀ ਸਿੱਖ ਬਣਾ ਲਈਏ ਨਾ, ਇੰਨਾ ਹੀ ਬਹੁਤ ਹੈ। ਬਾਕੀ ਮਹਾਰਾਜ ਤਾਂ ਕਹਿੰਦੇ ਵੱਧ ਤੋਂ ਵੱਧ ਸਿੱਖ ਬਣਾਓ ਬਾਹਰ। ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ। ਆਓ, ਸਮਾਂ ਸਮਾਪਤ ਹੈ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਪਰ ਹਲੇ ਉੱਠਣਾ ਨਹੀਂ ਹੈ। ਹਲੇ ਤਾਂ ਜਿਸ ਪ੍ਰਕਾਰ ਕਹਿੰਦੇ ਅਸਲੀ ਚੀਜ਼ ਤਾਂ ਹਲੇ ਕਰਨੀ ਆ ਆਪਾਂ ਨੇ, ਸਿਮਰਨ ਤਾਂ ਹੁਣ ਕਰਾਂਗੇ ਆਪਾਂ ਆਪਣੇ ਪਰਿਵਾਰ ਲਈ, ਆਪਣੇ ਬੱਚਿਆਂ ਲਈ, ਸਰਬੱਤ ਦੇ ਭਲੇ ਲਈ, ਆਪਣੇ ਮਾਤਾ ਪਿਤਾ ਲਈ, ਹਰੇਕ ਵਾਸਤੇ ਆਪਾਂ ਸਿਮਰਨ ਕਰਨਾ। ਆਹ ਧਰਤੀ ਦਾ ਵੀ ਭਲਾ ਹੁੰਦਾ, ਸਿਮਰਨ ਕਰਨ ਨਾਲ ਬ੍ਰਹਿਮੰਡ ਦਾ ਵੀ ਭਲਾ ਹੁੰਦਾ। ਇਹ ਗੱਲ ਦੀ ਥਿਊਰੀ ਹਲੇ ਤੱਕ ਤੁਹਾਡੇ ਕੋਲ ਨਹੀਂ ਹੈ, ਇਸ ਗੱਲ ਬਾਰੇ ਨਹੀਂ ਪਤਾ, ਸਿਰਫ ਜਿਹੜੇ ਬਹੁਤ ਅਭਿਆਸ ਕਰਦੇ ਉਹਨਾਂ ਨੂੰ ਪਤਾ ਕਿ ਸਿਮਰਨ ਕਰਨ ਨਾਲ ਸਰਬੱਤ ਦਾ ਭਲਾ ਕੀ ਬ੍ਰਹਿਮੰਡਾਂ ਦਾ ਵੀ ਭਲਾ ਹੋ ਜਾਂਦਾ। ਜਦੋਂ ਆਪਾਂ ਇੱਥੇ ਸੰਗਤ ਸਿਮਰਨ ਕਰਦੇ ਹਾਂ ਤਾਂ ਬ੍ਰਹਿਮੰਡਾਂ ਤੱਕ ਆਵਾਜ਼ ਜਾਂਦੀ ਸਾਰੀ, ਉਹਨਾਂ ਦੀ ਆਵਾਜ਼ ਇੱਥੇ ਨਹੀਂ ਆਉਂਦੀ। ਜਿਹੜੇ ਸੱਚਖੰਡ ਵਾਲੇ ਆ ਉਹ ਸਾਨੂੰ ਸਾਰਿਆਂ ਨੂੰ ਸੁਣਦੇ ਰਹਿੰਦੇ, ਦੇਖਦੇ ਵੀ ਰਹਿੰਦੇ, ਉਹਨਾਂ ਨੂੰ ਸਾਰਾ ਪਤਾ ਵੀ ਇਹ ਸਿਮਰਨ ਕਰਦੇ ਨੇ, ਤੇ ਉਹ ਸਿਮਰਨ ਦਾ ਹੀ ਸਾਰੀ ਧਰਤੀ ਨੂੰ ਭਲਾ ਹੁੰਦਾ। ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਵਾਹ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿਗੁਰੂ ਵਾਹਿ
ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਉਪਦੇਸ਼ ਦੀ ਦਾਤ ਬਖਸ਼ਿਸ਼ ਕਰ ਰਹੇ ਨੇ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਇਹ 213 ਅੰਗ ਤੇ 153 ਸ਼ਬਦ ਸੰਪੂਰਨ ਹੋਏ ਨੇ। 154 ਸ਼ਬਦ ਮਹਾਰਾਜ ਕਿਰਪਾ ਕਰ ਰਹੇ ਨੇ। ਰਾਗ ਗੌੜੀ, ਗੌੜੀ ਰਾਗ ਦੇ ਵਿੱਚ ਮਹੱਲਾ ਪੰਜਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਜੋ ਸਰਬ ਪ੍ਰਕਾਸ਼ਕ ਹੈ, ਖੱਟ ਜੋਤੀ ਪ੍ਰਕਾਸ਼ਕ ਹੈ, ਜਾਤੀ ਵਜਾਤੀ ਸਵੈਗਤ ਭੇਦ ਰਹਿਤ ਹੈ, ਕੇਵਲ ਇੱਕੋ ਇੱਕ ਹੈ। ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ, ਜਾਤੀ ਤੋਂ ਭਾਵ ਜਿਹਦੀ ਜਾਤ ਦਾ ਹੋਰ ਕੋਈ ਨਹੀਂ ਹੈ। ਸੋ ਜਿਸ ਪ੍ਰਕਾਰ ਮਨੁੱਖ ਦੇ ਅੰਦਰ ਜਾਤਾਂ ਹੁੰਦੀਆਂ ਨੇ, ਬਜਾਤੀ ਹੁੰਦਾ ਜਿਵੇਂ ਮਨੁੱਖ ਤੋਂ ਅਲੱਗ ਪੰਛੀ ਪਸ਼ੂ ਦਰਖਤ ਆਦਿਕ ਨੇ, ਪਰਮਾਤਮਾ ਦੇ ਵਿੱਚ ਬਜਾਤੀ ਭੇਦ ਵੀ ਨਹੀਂ ਹੈ। ਸਵੈਗਤ ਹੁੰਦਾ ਜਿਵੇਂ ਦਰਖਤ ਦੀਆਂ ਟਾਹਣੀਆਂ ਹੁੰਦੀਆਂ, ਆਪਣੇ ਆਪ ਹੀ ਨਿਕਲ ਆਉਂਦੀਆਂ ਟਾਹਣੀਆਂ, ਪਰ ਪਰਮਾਤਮਾ ਇਸ ਸਵੈਗਤ ਭੇਦ ਤੋਂ ਰਹਿਤ ਵੀ ਹੈ। 6 ਜੋਤੀਆਂ ਨੂੰ ਪ੍ਰਕਾਸ਼ ਕਰਦਾ ਹੈ, ਜੋ ਸੂਰਜ, ਚੰਦਰਮਾ, ਤਾਰੇ, ਅਸਮਾਨੀ ਬੱਦਲਾਂ ਦੀ ਬਿਜਲੀ, ਬੁੱਧੀ ਮਨੁੱਖ ਦੀ ਅਤੇ ਧਰਤੀ ਉੱਤੇ ਅੱਗ, ਇਹ 6 ਜੋਤਾਂ ਨੂੰ ਪ੍ਰਕਾਸ਼ ਦਿੰਦਾ। 6 ਦੇ ਵਿੱਚ ਉਹਦੀ ਜੋਤ ਹੈ ਅਤੇ ਜੋਤ ਤੋਂ ਹੀ ਸਾਰਾ ਕੰਮ ਚੱਲਦਾ। ਓਅੰਕਾਰ ਕੇਵਲ ਇੱਕੋ ਇੱਕ ਹੋਣ ਕਰਕੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤੀ ਹੈ ਉਹਦੀ। ਸਤਿਗੁਰੂ ਮਹਾਰਾਜ ਅੱਜ ਦੇ ਸ਼ਬਦ ਵਿੱਚ ਫਰਮਾਉਂਦੇ ਨੇ ਇਹ ਇਨਸਾਨ ਦੇ ਮਨ ਦੀ ਜੋ ਤ੍ਰਿਸ਼ਨਾ ਹੈ ਇਹ ਅੱਗ ਦੀ ਤਰ੍ਹਾਂ ਹੈ, ਜਿਵੇਂ ਅੱਗ ਵਿੱਚ ਲੱਕੜਾਂ ਪਾਈ ਜਾਓ ਅੱਗ ਕਦੇ ਰੱਜਦੀ ਨਹੀਂ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਫਰਮਾਉਂਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੇ ਰਹਾਉ। ਇਸ ਸੰਸਾਰ 'ਚ ਕਿਸੇ ਬਿਰਲੇ ਹੀ ਵਿਅਕਤੀ ਦੀ ਤ੍ਰਿਸ਼ਨਾ ਦੀ ਜਿਹੜੀ ਅੱਗ ਅੰਦਰ ਹੁੰਦੀ ਹੈ ਉਹ ਕਿਸੇ ਬਿਰਲੇ ਦੀ ਹੋਈ ਬੁਝਦੀ ਹੈ। ਰਹਾਉ ਵਿਸ਼ਰਾਮ ਦੇ ਕੇ ਆਪ ਤ੍ਰਿਸ਼ਨਾ ਦੀ ਵਿਆਖਿਆ ਕਰਦੇ ਨੇ। ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੈ ਪਰੈ ਹੀ ਕਉ ਲੁੱਝੀ ਹੈ। ਕੋਟ ਜੋਰੇ ਪਹਿਲਾਂ ਇਸ ਪ੍ਰਕਾਰ ਨਾਲ ਲੱਖਾਂ ਰੁਪਏ ਜੋੜੇ, ਫਿਰ ਲੱਖ ਕਰੋਰੇ ਕਰੋੜਾਂ ਪਤੀ ਹੋਣ ਦੀ ਇੱਛਾ ਕਰਕੇ ਕਰੋੜਾਂ ਰੁਪਏ ਜੋੜੇ, ਫਿਰ ਜਦੋਂ ਬਹੁਤ ਪੈਸੇ ਹੋ ਗਏ। ਕੋਟ ਨਾਮ ਕਿਲੇ ਦਾ ਹੈ, ਕੋਟ ਤੋਂ ਭਾਵ ਕਿਲੇ ਬਣਵਾਏ, ਵਧੀਆ ਵਧੀਆ ਕੋਟ ਬਣਵਾ ਕੇ ਪਾਏ, ਪਰ ਮਨ ਨਹੀਂ ਹੋਰੇ। ਹੋਰੇ ਤੋਂ ਭਾਵ ਹੁੰਦਾ ਮਨ ਰੁਕਦਾ ਨਹੀਂ, ਫਿਰ ਵੀ ਪਰੇ ਤੋਂ ਪਰੇ ਹੀ ਮਾਇਆ ਨੂੰ ਲੁੱਝੀ ਹੁੰਦਾ ਚਾਹੁੰਦਾ ਹੈ। ਹਜ਼ਾਰ ਪਤੀ ਹੋਵੇ ਤਾਂ ਲੱਖ ਪਤੀ ਹੋਣ ਦੀ ਇੱਛਾ ਬਣ ਜਾਂਦੀ ਹੈ, ਲੱਖਾਂ ਹੋ ਜਾਣ ਤਾਂ ਕਰੋੜਾਂ ਦੀ ਇੱਛਾ ਹੋ ਜਾਂਦੀ ਹੈ, ਕਰੋੜਾਂ ਦੀ ਇੱਛਾ ਹੋਵੇ ਤਾਂ ਅਰਬਪਤੀ ਹੋਣ ਦੀ ਇੱਛਾ ਕਰਦਾ। ਇਵੇਂ ਰਾਵਣ ਨੇ ਸਭ ਕੁਝ ਜਿੱਤ ਜਿਤਾ ਕੇ, ਇੱਥੋਂ ਤੱਕ ਵੀ ਉਹਨੇ ਸਾਰੇ ਦੇਵਤਿਆਂ ਨੂੰ ਵੀ ਕਾਬੂ ਕਰ ਲਿਆ ਸੀ ਆਪਣੇ ਸ਼ਕਤੀ ਦੇ ਕਰਕੇ। ਅਖੀਰ ਕਹਿਣ ਲੱਗਿਆ, ਹੁਣ ਮੈਂ ਸਵਰਗਾਂ ਨੂੰ ਸੋਨੇ ਦੀਆਂ ਪੌੜੀਆਂ ਲਾਉਣੀਆਂ, ਸਵਰਗ ਵੀ ਜਿੱਤ ਲਵਾਂਗਾ, ਧਰਤੀ ਵੀ ਜਿੱਤ ਲਵਾਂਗਾ, ਪਤਾਲ ਵੀ ਮੇਰੇ ਅਧੀਨ ਹੈ, 33 ਕਰੋੜ ਦੇਵਤਾ ਵੀ ਮੇਰੇ ਅਧੀਨ ਹੈ, ਹੌਲੀ ਹੌਲੀ ਫਿਰ ਮੈਂ ਹੀ ਰੱਬ ਬਣ ਜਾਵਾਂਗਾ। ਇਸ ਤਰ੍ਹਾਂ ਇੱਕ ਸਧਾਰਨ ਮਨੁੱਖ ਦੇ ਅੰਦਰ ਮੌਤ ਦਾ ਜਦੋਂ ਡਰ ਮੁੱਕ ਜਾਂਦਾ, ਉਹ ਵੀ ਉਹਨੇ ਮੁਕਾਇਆ ਹੋਇਆ ਸੀ, ਕਿਸੇ ਤੋਂ ਮਰਦਾ ਨਹੀਂ ਸੀ। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ, ਇਸ ਤਰ੍ਹਾਂ ਇਨਸਾਨ ਦੀ ਇੱਛਾ ਸਿਕੰਦਰ ਦੀ ਇੱਛਾ ਬਣੀ ਰਾਜੇ ਦੀ, ਸਾਰੀ ਦੁਨੀਆਂ ਜਿੱਤ ਲਈ। ਜਦੋਂ ਜਿੱਤ ਗਿਆ ਤਾਂ ਫਿਰ ਚੜ੍ਹਾਈ ਕਰ ਗਿਆ ਬਿਮਾਰੀ ਨਾਲ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ, ਮਨੁੱਖ ਦੀ ਜਿਹੜੀ ਮਨ ਦੀ ਤ੍ਰਿਸ਼ਨਾ ਹੈ ਉਹ ਨਹੀਂ ਮਿਟਦੀ। ਸਿਰਫ 2 ਰੋਟੀਆਂ ਖਾਣੀਆਂ ਹੁੰਦੀਆਂ, 2-4 ਕੱਪੜਿਆਂ ਨਾਲ ਸਰ ਵੀ ਜਾਂਦਾ, ਪਰ ਇਹ ਗਲਤ ਲਾਈਨ ਅਖਤਿਆਰ ਕਰਕੇ ਗਲਤ ਪਾਸੇ ਨੂੰ ਜਾ ਕੇ ਸਿਰਫ ਜੋੜਨ ਵੱਲ ਹੀ ਧਿਆਨ ਦੇਈ ਜਾਂਦਾ, ਫਿਰ ਹੋਰ ਅੱਗੇ ਵੱਧ ਜਾਂਦਾ। ਜਦੋਂ ਪੈਸਾ ਇਕੱਠਾ ਹੋ ਗਿਆ, ਰਾਜਾ ਬਣ ਗਿਆ, ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਬਿਕਾਰੀ ਬੁਰਾ ਭਲਾ ਨਹੀਂ ਸੁੱਝੀ ਹੈ, ਫਿਰ ਆਪਣੇ ਘਰ ਵਿੱਚ ਸੁੰਦਰ ਇਸਤਰੀ ਦੇ ਹੁੰਦਿਆਂ ਵੀ ਅਨੇਕ ਤਰ੍ਹਾਂ ਦੇ ਦਾਉ ਕਾਉ ਚਰਿੱਤਰ ਕਰਕੇ ਪਰ ਗ੍ਰਹਿ ਬਿਕਾਰੀ, ਫਿਰ ਪਰਾਈਆਂ ਇਸਤਰੀਆਂ ਨਾਲ ਵਿਕਾਰਾਂ ਵੱਲ ਧਿਆਨ ਦਿੰਦਾ, ਉੱਧਰ ਨੂੰ ਤੁਰਿਆ ਜਾਂਦਾ, ਪੈਸਾ ਹੋ ਗਿਆ ਬੇਸਬਾਵਾਂ ਕੋਲ ਜਾਣ ਲੱਗ ਪੈਂਦਾ, ਸ਼ਰਾਬਾਂ ਪੀਣ ਲੱਗ ਜਾਂਦਾ, ਕਹਿੰਦੇ ਪੈਸੇ ਕਰਨੇ ਕੀ ਹੈ ਉਹ। ਸੋ ਇਸ ਵਿਕਾਰੀ ਜੀਵ ਨੂੰ ਇਹ ਨਹੀਂ ਸੋਚਦਾ ਕਿ ਬੁਰਾ ਕੀ ਹੈ ਅਤੇ ਭਲਾ ਕੀ, ਉੱਧਰ ਨੂੰ ਚਲਿਆ ਜਾਂਦਾ। ਫਿਰ ਹਰ ਤਰ੍ਹਾਂ ਦੇ ਦਾਓ ਪੇਚ ਚਰਿੱਤਰ ਕਰਕੇ ਆਪਣਾ ਘਰ ਛੱਡ ਕੇ ਪਰਾਇਆਂ ਘਰਾਂ ਵੱਲ ਨੂੰ ਨਿਗਾਹ ਰੱਖਦਾ ਹਮੇਸ਼ਾ। ਸੋ ਇਸ ਤਰ੍ਹਾਂ ਇਹ ਮਨੁੱਖ ਇਸ ਚੀਜ਼ 'ਤੇ ਆਪਣੀ ਜਿੱਤ ਮਹਿਸੂਸ ਕਰਦਾ ਕਿ ਹੁਣ ਮੈਂ ਬਸ ਰੱਬ ਬਣ ਗਿਆ, ਨਹੀਂ ਜਾਣਦਾ ਕਿ ਮੈਂ ਸਧਾਰਨ ਮਨੁੱਖ ਹੀ ਹਾਂ, ਮੇਰੀ ਮੌਤ ਵੀ ਹੋਣੀ ਆ, ਮੈਨੂੰ ਲੇਖਾ ਵੀ ਦੇਣਾ ਪੈਣਾ। ਪਰ ਮਾਇਆ ਕਰਕੇ ਮਹਾਰਾਜ ਕਹਿੰਦੇ, ਮਾਇਆ ਧਾਰੀ ਅੱਤ ਅੰਨਾ ਬੋਲਾ, ਸ਼ਬਦ ਨਾ ਸੁਣਾ ਹੀ ਬਹੁਤ ਰੋਲ ਘਚੋਲਾ। ਫਿਰ ਇਹਦੇ ਮਨ ਦੇ ਅੰਦਰ ਮਾਇਆ ਕਰਕੇ ਵਿਕਾਰ ਪੈਦਾ ਹੋਣ ਲੱਗ ਜਾਂਦੇ ਨੇ। ਜੇ ਮਾਇਆ ਗੁਰਮੁਖਾਂ ਕੋਲ ਆ ਜਾਏ, ਉਹ ਦਸਵੰਧ ਕੱਢਦੇ ਨੇ, ਉਹ ਹੋਰ ਜ਼ਿਆਦਾ ਕੱਢਦੇ ਨੇ, ਉਹ ਕਈ ਕੁਛ ਕਰਦੇ ਨੇ। ਸੋ ਇਸ ਤਰ੍ਹਾਂ ਸੋ ਗੁਰਮੁਖਾਂ ਦੇ ਕੋਲ ਆਵੇ ਤਾਂ ਭਲੇ ਪਾਸੇ ਲਾਉਂਦੇ ਨੇ, ਉਹ ਕਹਿੰਦੇ ਨੇ ਮੇਰਾ ਪਰਲੋਕ ਸਮਰ ਜੇ ਬਸ ਇਹੀ ਵੱਡੀ ਚੀਜ਼ ਹੈ। ਕਿਉਂਕਿ ਪਰਲੋਕ ਵਿੱਚ ਜਾ ਕੇ ਜ਼ਿਆਦਾ ਚਿਰ ਰਹਿਣਾ, ਸਤਿਗੁਰੂ ਕਹਿੰਦੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜਿੱਥੇ ਜਾ ਕੇ ਆਪਾਂ ਜ਼ਿਆਦਾ ਚਿਰ ਰਹਿਣਾ ਉਹ ਪਰਲੋਕ ਹੀ ਹੈ। ਇੱਥੇ ਤਾਂ 60 ਸਾਲ 80 ਸਾਲ 100 ਸਾਲ, ਜਿੱਥੇ ਜਾ ਕੇ ਆਪਾਂ ਲੱਖਾਂ ਵਰ੍ਹੇ ਰਹਿਣਾ ਉਹ ਥਾਂ ਹੋਰ ਹੈ। ਉੱਥੇ ਲਈ ਨਹੀਂ ਜੋੜਿਆ, ਇੱਥੇ ਲਈ ਬਹੁਤ ਜੋੜਿਆ। ਕਹਿੰਦੇ ਉੱਥੇ ਲਈ ਇੱਕ ਪੈਸਾ ਵੀ ਨਹੀਂ ਜੋੜਿਆ, ਇੱਥੇ ਲਈ ਇੰਨੇ ਜੋੜੇ ਪਈ ਮੈਂ ਪਤਾ ਨਹੀਂ ਲੱਖਾਂ ਵਰ੍ਹੇ ਰਹਿਣਾ ਇੱਥੇ। ਸੋ ਇਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ, ਫਿਰ ਬਹੁਤ ਵਿਕਾਰਾਂ ਵੱਲ ਨੂੰ ਧਿਆਨ ਹੋ ਜਾਂਦਾ, ਜਦੋਂ ਧਨ ਬਹੁਤ ਆ ਜਾਂਦਾ। ਅਨਕ ਬੰਧਨ ਮਾਇਆ ਪਰਮਤ ਪਰਮਾਇਆ ਗੁਣ ਨਿਧ ਨਹੀਂ ਗਾਇਆ ਮਨ ਵਿਖੈ ਹੀ ਮਹਿ ਲੁੱਝੀ ਹੈ। ਅਨੇਕਾਂ ਪ੍ਰਕਾਰ ਦੇ ਬੰਧਨ ਰੂਪ ਮਾਇਆ ਜੋ ਹੈ ਉਹਦਾ ਭਰਮਾਇਆ ਹੋਇਆ, ਅਨੇਕ ਪਾਸੇ ਪਰਮਤ ਭੱਜਿਆ ਫਿਰਦਾ, ਸਾਰੇ ਗੁਣਾਂ ਦੀ ਨਿੱਧੀ ਜੋ ਪਰਮਾਤਮਾ ਉਹਦਾ ਜਾਸੇ ਨੇ ਗਾਇਆ ਹੀ ਨਹੀਂ, ਜਿਹਦੀ ਕਿਰਪਾ ਨਾਲ ਸਰੀਰ ਮਿਲਿਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ ਹਰ ਰਾਇਆ। ਤੇਰੀ ਕਿਰਪਾ ਨਾਲ ਸਭ ਕੁਛ ਮਿਲਿਆ ਹੈ, ਧਰਤੀ ਤੁਸੀਂ ਪਹਿਲਾਂ ਸਾਡੇ ਲਈ ਬਣਾਈ, ਰਹਿਣ ਨੂੰ ਤਾਰੇ ਬਣਾਏ ਨੇ, ਸੋਹਣਾ ਅਸਮਾਨ ਜਗਮਗ ਜਗਮਗ ਕਰਦੇ ਹੋਏ, ਸੂਰਜ ਬਣਾਇਆ, ਚੰਦਰਮਾ ਬਣਾਇਆ, ਸਾਡੇ ਰਹਿਣ ਵਾਸਤੇ ਧਰਤੀ ਰਚ ਕੇ ਇਹਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ, ਖਾਣ ਪੀਣ ਦੀਆਂ, ਸਮੁੰਦਰ ਬਣਾਏ, ਪਹਾੜ ਬਣਾਏ, ਕਈ ਪ੍ਰਕਾਰ ਦੇ ਮੇਵੇ ਬਣਾਏ, ਧਰਤੀ ਦੇ ਥੱਲੇ ਪਾਣੀ ਬਣਾਇਆ, ਆਕਸੀਜਨ ਦਿੱਤੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਅਮੋਲਕ ਸਰੀਰ ਦਿੱਤਾ, ਅਮੋਲਕ ਸਭ ਕੁਛ ਬਖਸ਼ਿਸ਼ ਕੀਤਾ, ਜੋ ਕੁਛ ਦਿੱਤਾ ਸੋ ਅਮੋਲਕ ਹੀ ਅਮੋਲਕ ਹੈ, ਉਹਦੀ ਕੋਈ ਮਨੁੱਖ ਕੀਮਤ ਨਹੀਂ ਪਾ ਸਕਦਾ ਉਹਦੇ ਦਿੱਤੇ ਹੋਏ ਪਦਾਰਥਾਂ ਦੀ। ਮਨ ਵਿਖੇ ਹੀ ਮਹਿ ਲੁਝੀ ਹੈ, ਇਸ ਮਨ ਦਾ ਜਿਹੜਾ ਸੀ ਝੁਕਾਓ ਕਿੱਧਰ ਜ਼ਿਆਦਾ ਹੋਇਆ, ਇਹਦਾ ਮਨ ਵਿਸ਼ਿਆਂ 'ਚ ਹੀ ਬਹੁਤਾ ਜ਼ਿਆਦਾ ਫਸਿਆ ਪਿਆ, ਬਹੁਤਾ ਜ਼ਿਆਦਾ ਵਿਕਾਰਾਂ ਵੱਲ ਨੂੰ ਹੀ ਧਿਆਨ ਦਿੱਤਾ, ਕਿਉਂਕਿ ਪੈਸਾ ਬਹੁਤ ਹੋ ਗਿਆ ਹੁਣ, ਜਾਂ ਫਿਰ ਇਹਦੇ ਕੋਲ ਜਦੋਂ ਪਦਾਰਥ ਇੰਨੇ ਹੋ ਜਾਂਦੇ ਕਿ ਹੋਰ ਤਾਂ ਕੋਈ ਕੰਮ ਨਹੀਂ, ਚਲੋ ਵਿਕਾਰਾਂ ਵੱਲ ਹੀ ਚੱਲਦੇ। ਸੋ ਇਸ ਤਰ੍ਹਾਂ ਲੋਕ ਵੀ ਦੇਖਦੇ ਕਿ ਇਹਦੇ ਕੋਲ ਮਾਇਆ ਬਹੁਤ ਹੈ, ਦੁਨੀਆਂ ਵੀ ਤਰ੍ਹਾਂ ਤਰ੍ਹਾਂ ਨਾਲ ਫਿਰ ਉਹਨੂੰ ਖਰਾਬ ਕਰਕੇ ਮਾੜੇ ਪਾਸੇ ਲਾ ਕੇ, ਮਾੜੇ ਬੰਦੇ ਨਾਲੇ ਤਾਂ ਆਪ ਐਸ਼ ਕਰਦੇ ਨੇ, ਨਾਲੇ ਉਹਨੂੰ ਕਰਾਈ ਜਾਂਦੇ ਨੇ, ਹੌਲੀ ਹੌਲੀ ਤੇ ਪੈਸੇ ਮੁਕਾ ਦਿੰਦੇ ਨੇ। ਜਦੋਂ ਗੁਰੂ ਨਾਨਕ ਦੇਵ ਜੀ ਮਿੰਟ ਗੁਮਰੀ ਜ਼ਿਲ੍ਹੇ 'ਚ ਪਾਕਿਸਤਾਨ ਦੇ ਵਿੱਚ ਪੈਂਦਾ ਦੀਪਾਲਪੁਰ, ਹੁਣ ਵੀ ਹੈ ਉੱਥੇ, ਪੁਰਾਣਾ ਜਿਹਾ ਕੋਠਾ ਜਿਹਾ ਬਣਾਇਆ ਦਿਖਾਇਆ ਉੱਥੇ, ਜਿੱਥੇ ਮਹਾਰਾਜ ਗਏ ਸੀਗੇ ਤਾਰਨ ਕੋਹੜੀ ਨੂੰ। ਸੋ ਉਸ ਕੋਹੜੀ ਨੂੰ ਕੋਈ ਦੇਖ ਕੇ ਰਾਜੀ ਨਹੀਂ ਸੀ, ਪਿੰਡੋਂ ਬਾਹਰ ਬਾਹਰ ਝੌਂਪੜੀ 'ਚ ਬਿਠਾਇਆ ਹੋਇਆ ਸੀ ਉਹ। ਸੋ ਉਸ ਵਕਤ ਜਦੋਂ ਹਾਏ ਹਾਏ ਦੀ ਆਵਾਜ਼ ਆਈ, ਗੁਰੂ ਨਾਨਕ ਸਾਹਿਬ ਤੁਰੇ ਜਾ ਰਹੇ ਨੇ, ਭਾਈ ਮਰਦਾਨਾ ਦੇਖ ਅੰਦਰ ਕੌਣ ਵਿਅਕਤੀ ਹੈ ਜੋ ਹਾਏ ਹਾਏ ਕਰਦਾ। ਮੈਂ ਜਾ ਕੇ ਦੇਖਿਆ ਇੱਕ ਕੋਹੜੀ ਬੈਠਾ ਅੰਦਰ ਹਾਏ ਹਾਏ ਕਰਦਾ। ਭਾਈ ਮਰਦਾਨਾ ਨੱਕ ਢੱਕ ਕੇ ਬਾਹਰ ਨੂੰ ਭੱਜਿਆ, ਮਹਾਰਾਜ ਦਾ ਤਾਂ ਬੜਾ ਮੁਸ਼ਕ ਹੈ, ਬਹੁਤ ਗੰਦਾ ਜਿਹਾ ਬੰਦਾ ਬੈਠਾ, ਕੋਹੜ ਹੋਇਆ ਹੋਇਆ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਕੋਈ ਨਹੀਂ ਮਰਦਾਨਾ, ਇਹ ਵੀ ਰੱਬ ਦਾ ਜੀਵ ਹੈ ਭਾਈ, ਭੁੱਲਿਆ ਭਟਕਿਆ, ਚਲੋ ਕੀਰਤਨ ਸ਼ੁਰੂ ਕਰੀਏ, ਇਹਦਾ ਕੀਰਤਨ ਨਾਲ ਭਲਾ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਨੇ ਕੀਰਤਨ ਪ੍ਰਾਰੰਭ ਕਰਵਾਇਆ, ਕੀਰਤਨ ਦੇ ਹੁੰਦਿਆਂ ਸਾਰ ਉਹਦੇ ਮਨ ਨੂੰ ਸ਼ਾਂਤੀ ਆਉਣੀ ਸ਼ੁਰੂ ਹੋ ਗਈ, ਹੌਲੀ ਹੌਲੀ ਰਿੜ ਕੇ ਬਾਹਰ ਨੂੰ ਆ ਗਿਆ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕੋਲ ਆ ਕੇ ਦੂਰ ਬੈਠਾ ਕੀਰਤਨ ਸੁਣਦਾ। ਜਦੋਂ ਸਮਾਪਤੀ ਹੋ ਗਈ, ਭੋਗ ਪੈ ਗਿਆ, ਉਸ ਵਕਤ ਮਹਾਰਾਜ ਕਹਿਣ ਲੱਗੇ, ਪੁੱਛ ਮਰਦਾਨਾ ਇਹ ਕੀ ਗੱਲ ਹੈ। ਭਾਈ ਮਰਦਾਨਾ ਨੇ ਪੁੱਛਿਆ, ਭਾਈ ਕੀ ਗੱਲ, ਤੇਰੀ ਹਾਲਤ ਬਣੀ ਕਿਵੇਂ ਹੈ। ਕਹਿਣ ਲੱਗਿਆ, ਮੇਰੇ ਮਾਤਾ ਪਿਤਾ ਕੋਲ ਬਹੁਤ ਜ਼ਮੀਨ ਸੀਗੀ, ਇਕੱਲਾ ਇਕੱਲਾ ਸੀ ਮੈਂ, ਭੈਣ ਭਰਾ ਹੈ ਨਹੀਂ ਸੀ ਕੋਈ। ਹੌਲੀ ਹੌਲੀ ਜਦੋਂ ਮੈਂ ਵੱਡੀ ਉਮਰ 'ਚ ਹੋਇਆ, ਮਾੜੇ ਕੁ ਸੰਗੀ ਮਿਲ ਗਏ, ਮਾੜੇ ਪਾਸੇ ਲਾ ਲਿਆ, ਬੇਸਵਾਵਾਂ ਕੋਲ ਜਾਣ ਲੱਗ ਪਏ, ਨਸ਼ੇ ਖਾਣ ਲੱਗ ਪਏ, ਪੈਸਾ ਬਹੁਤਾ ਸੀ, ਮਾਤਾ ਪਿਤਾ ਚੜ੍ਹਾਈ ਕਰ ਗਏ, ਹੌਲੀ ਹੌਲੀ ਘਰ ਦੇ ਵਿੱਚ ਹੀ ਫਿਰ ਨਾਚ ਗਾਣੇ ਸ਼ੁਰੂ, ਮਹਿਫਲਾਂ ਲੱਗ ਗਈਆਂ, ਫਿਰ ਜ਼ਮੀਨ ਦਾ ਇੱਕ ਕਿੱਲਾ ਵੇਚ ਕੇ ਖਾਧਾ, ਦੋ ਤਿੰਨ ਚਾਰ ਹਜ਼ਾਰਾਂ ਕਿੱਲੇ ਜ਼ਮੀਨ ਦੇ ਵੇਚ ਕੇ ਇਸੇ ਪਾਸੇ ਲਾ ਦਿੱਤੇ। ਵਿਕਾਰ ਭੋਗਣ ਕਰਕੇ, ਸ਼ਰਾਬਾਂ ਪੀਣ ਕਰਕੇ ਸਰੀਰ ਦੇ ਉੱਤੇ ਕੋਹੜ ਹੋ ਗਿਆ। ਇਹ ਉਸ ਵਕਤ ਫਿਰ ਜਦੋਂ ਕੋਹੜ ਹੋਇਆ, ਫਿਰ ਪਿੰਡਦਿਆਂ ਨੇ ਪੰਚਾਂ ਨੇ ਵਿਚਾਰ ਕੀਤੀ ਕਿ ਇਹਦੇ ਕਰਕੇ ਬਿਮਾਰੀ ਪਿੰਡ 'ਚ ਫੈਲ ਜਾਏਗੀ। ਉਹਨਾਂ ਨੇ ਬਾਹਰ ਮੈਨੂੰ ਝੌਂਪੜੀ ਬਣਾ ਕੇ ਇੱਥੇ ਲਿਆ ਰੱਖਿਆ ਅਤੇ ਇੱਕ ਗਲ ਵਿੱਚ ਬਰਤਨ ਜਿਹਾ ਪਾਤਾ, ਟਿੰਡ ਹੁੰਦੀ ਖੂਹ ਦੀ, ਜੇ ਕੋਈ ਆਵੇ ਤਾਂ ਇਹ 'ਚ ਦੁੱਧ ਪਾ ਜਾਂਦਾ, ਕੋਈ ਰੋਟੀ ਪਾ ਜਾਂਦਾ, ਬਸ ਮੈਂ ਖਾ ਲੈਂਦਾ। ਸਤਿਗੁਰੂ ਕਹਿੰਦੇ, ਫਿਰ ਤੇ ਇਹ ਹਾਲਤ ਤੇਰੀ ਇੱਡੀ ਮਾੜੀ ਹੋਈ ਕਿਉਂ, ਇੰਨਾ ਕੁਛ ਹੋਣ ਦੇ ਬਾਵਜੂਦ, ਪੈਸਾ ਵੀ ਸੀ, ਸਭ ਕੁਛ ਸੀ, ਕੀ ਗੱਲ ਹੋ ਗਈ। ਕਹਿਣ ਲੱਗਿਆ, ਮਹਾਰਾਜ ਅਸਲ 'ਚ ਮੈਨੂੰ ਸੋਝੀ ਨਾ ਸੀਗੀ ਇਸ ਗੱਲ ਦੀ, ਸੋਝੀ ਨਾ ਹੋਣ ਕਰਕੇ ਤਾਂ ਫਿਰ ਉਹ ਮੈਂ ਮਾੜੇ ਪਾਸੇ ਲੱਗ ਗਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਕੀਰਤਨ ਦੇ ਨਾਲ ਜੋੜਿਆ, ਚੰਗੇ ਉਪਦੇਸ਼ ਦਿੱਤੇ, ਨਾਮ ਦੀ ਦਾਤ ਬਖਸ਼ੀ ਅਤੇ ਸਹੀ ਰਸਤੇ ਉੱਤੇ ਉਹਨੂੰ ਲਾਇਆ। ਇਸ ਤਰ੍ਹਾਂ ਕਰਨ ਦੇ ਨਾਲ ਫਿਰ ਉਹ ਕੋਹੜੀ ਦਾ ਕੋਹੜ ਹੌਲੀ ਹੌਲੀ ਮਹਾਰਾਜ ਨੇ ਹਟਾ ਦਿੱਤਾ, ਸਹੀ ਮਾਰਗ 'ਤੇ ਲਾ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਦੋਂ ਮਨੁੱਖ ਦੇ ਕੋਲ ਮਾਇਆ ਆਉਂਦੀ ਹੈ, ਇਹ ਕੋਈ ਚੰਗੇ ਕੰਮ ਨਹੀਂ ਕਰਦਾ, ਮਾਇਆ ਨਾਲ ਮਾੜੇ ਹੀ ਕੰਮ ਕਰਨ ਲੱਗ ਪੈਂਦਾ। ਹੌਲੀ ਹੌਲੀ ਭਿਆਨਕ ਬਿਮਾਰੀਆਂ ਜਨਮ ਲੈ ਲੈਂਦੀਆਂ ਸਰੀਰ ਦੇ ਅੰਦਰ, ਤਾਂ ਫਿਰ ਉਹ ਬਿਮਾਰੀਆਂ ਕਰਕੇ ਮਨੁੱਖ ਨਰਕਾਂ ਨੂੰ ਚਲੇ ਜਾਂਦਾ, ਇੱਥੇ ਵੀ ਨਰਕ ਭੋਗਦਾ। ਜਾ ਕੌਰੇ ਕਿਰਪਾ ਕਰੈ ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ। ਮਹਾਰਾਜ ਕਹਿੰਦੇ ਭਾਈ, ਜਿਸ ਉੱਤੇ ਵਾਹਿਗੁਰੂ ਕਿਰਪਾ ਕਰਦਾ ਹੈ ਉਹੀ ਜੀਵ ਜੀਵਤ ਭਾਅ ਤੋਂ ਮਰਦਾ ਅਤੇ ਸਤਸੰਗਤ ਕਰਕੇ ਮਾਇਆ ਤੋਂ ਤਰ ਜਾਂਦਾ। ਜਾ ਕੌਰੇ ਕਿਰਪਾ ਕਰੈ ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ। ਇਹ ਮਾਇਆ ਤੋਂ ਨਿਕਲਣਾ ਪੈਂਦਾ, ਤਰਨਾ ਪੈਂਦਾ। ਇਹ ਬੜੀ ਸਪਣੀ ਵਾਂਗੂ ਹੈ ਕਿ ਜੀਵ ਨੂੰ ਫੁੰਕਾਰਾ ਮਾਰ ਕੇ ਸਾੜ ਦਿੰਦੀ ਹੈ, ਖਾ ਜਾਂਦੀ ਹੈ, ਬਹੁਤ ਭੈੜੀ ਹੈ। ਨਾਨਕ ਸੋ ਜਨ ਦਰ ਹਰ ਸਿੱਝੀ ਹੈ। ਮਹਾਰਾਜ ਕਥਨ ਕਰਦੇ ਨੇ ਉਹ ਬੰਦਾ ਹਰੀ ਦੇ ਦਰਬਾਰ ਵਿੱਚ ਸਿੱਝੀ ਹੁੰਦਾ, ਮੁਕਤੀ ਨੂੰ ਪ੍ਰਾਪਤ ਕਰ ਲੈਂਦਾ।